कहो टल गुर सेविया अहनेस सहज सुभाए दर्शन परसिया गुरु कै जन्म मरण दुख जाए हुए सिफतक समदी नूर अरसों कुरसों चटिया तुद डिठे सच्चे पातशाह मल जन्म जन्म दी कटिया सतनाम वाहे गुरु साहिब जियो अगम अगोचरा तेरा अंत ना पाया अंतो ना पाया किने तेरा अपना आप तू जान है अगम अगोचरा तेरा अंत ना पाया अंतो ना पाया किने तेरा अपना आप तू जान है जी जंत सब खेल तेरा क्या को आख वखाणे अखै ता वेखै सब तू है जिन जगत उपाया कह नानक तू सदा अगम है तेरा अंत ना पाया कह नानक तू सदा अगम है तेरा अंत ना पाया वाहिगुरु जी का खालसा वाहिगुरु जी की फतेह सच्चे पातशाह गरीब नवाज दीन दुनिया दे मालिक सतगुरु गुरु ग्रंथ साहिब जी दे चरणा विच आप जी बड़े प्यार भावना नाल गुरु दरबार दियां हाजरियां भर के गुरु कियां खुशियां प्राप्त कर रहे हो। गुरु अमरदास तीजे पातशाह जी दी बाणी आनंद साहिब विचों आप जी ने एक पौड़ी दा पाठ सरवण कीता है। गुरु अमरदास खुद ए गल कह रहे ने जिन्ना विच ते रब विच कोई फर्क नहीं है कि परमात्मा दा अंत नहीं पाया जा सकता वो बड़ा बेअंत है वो आप भी बेअंत है उदे कारनामे भी बहुत बेअंत ने वो बड़ा शक्तिशाली है बड़ा प्यार करन वाला है। गुरबाणी विच जदों किसे मनुख नू परमात्मा दी समझ नहीं आउंदी तां फिर उसनू एक होर तरीका सतगुरां ने दस्या है कि रब नू देखण दी समर्था अजे तेरे विच नहीं तां एक दूसरा तरीका है इस जगत दे विच हो रहे कुछ कम इस तरह दे ने जिन्हां नू तू देख ध्यान दे नाल ते ओ जिहड़े कारनामे ने जिहड़े कम ने उन्हां नू वेख के तेनू समझ आ जाएगी इहदे पिछे कोई बहुत वड्डा शक्तिशाली खड़ा है। ए जरूरी नहीं कि जगत दे विच कोई सुंदर चीज वेख के मनुख लुभाएमान हुंदा है और वासना दा शिकार बन जांदा है जरूरी नहीं। ए भी जरूरी नहीं कि बाग विच खिड़े होए बड़े सोहने फुल नूं वेख के बंदा फुल तक ही सीमित रहे। जे किसी बंदे विच गुरु कृपा करे समर्था वध जाए ਤਾਂ ਉਸ ਖਿੜੇ ਹੋਏ ਫੁੱਲ ਦੇ ਵਿੱਚੋਂ ਉਹ ਬਹੁਤ ਕੁਝ ਲੱਭ ਸਕਦਾ ਹੈ। ਉਹਦੇ ਵਿੱਚੋਂ ਜਿਹੜੀ ਸੁਗੰਧੀ ਆ ਰਹੀ ਹੈ, ਜਿਹੜੀ ਉਹਦੀ ਸੁੰਦਰਤਾ ਹੈ, ਉਹਨੂੰ ਵੇਖ ਕੇ ਇੱਕ ਤਾਂ ਤਰੀਕਾ ਇਹ ਹੈ ਕਿ ਬੰਦਾ ਫੁੱਲ ਦੀ ਉਸਤਤ ਕਰੇ, ਉਹਦੇ ਵਿੱਚ ਡੁੱਬ ਜਾਏ, ਉਹਦੀ ਸੁੰਦਰਤਾ ਨੂੰ ਵੇਖ ਕੇ ਬੇਹੋਸ਼ ਹੋ ਜਾਏ। ਤੇ ਇੱਕ ਇਸ ਤੋਂ ਦੂਸਰੀ ਨਜ਼ਰ ਹੈ ਕਿ ਮਨੁੱਖ ਦੇ ਮਨ ਵਿੱਚ ਇਹ ਖਿਆਲ ਪੈਦਾ ਹੋ ਜਾਏ ਕਿ ਇੰਨਾ ਸੁੰਦਰ ਫੁੱਲ ਬਣਾਇਆ ਕਿਸਨੇ ਹੈ, ਇਹਨੂੰ ਬਣਾਉਣ ਵਾਲਾ ਕੌਣ ਹੋਵੇਗਾ। ਤੇ ਉਸ ਵੇਲੇ ਇੱਕ ਗੱਲ ਸਪਸ਼ਟ ਹੋ ਜਾਏਗੀ, ਨਾ ਤਾਂ ਮਾਲੀ ਨੇ ਇਸ ਨੂੰ ਬਣਾਇਆ ਹੈ, ਉਹਨੇ ਸਿਰਫ ਬੀਜਿਆ ਹੈ। ਤਾਂ ਇਹ ਖਿਆਲ ਜਿਉਂ ਜਿਉਂ ਡੂੰਘਾ ਹੁੰਦਾ ਜਾਏ ਤਾਂ ਇਹ ਗੱਲ ਸਪਸ਼ਟ ਹੋ ਜਾਏਗੀ ਕਿ ਇਸ ਫੁੱਲ ਨੂੰ ਬਣਾਉਣ ਵਾਲਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਰਤਾ ਪੁਰਖ ਹੈ। ਤੇ ਫਿਰ ਮਨੁੱਖ ਇੱਕ ਹੋਰ ਮੰਜ਼ਿਲ ਤੇ ਜਾ ਕੇ ਪਹੁੰਚਦਾ ਹੈ ਕਿ ਜਿਸ ਰੱਬ ਨੇ ਇੰਨਾ ਸੋਹਣਾ ਇਹ ਫੁੱਲ ਬਣਾਇਆ ਉਹ ਆਪ ਕਿੰਨਾ ਕੁ ਸੁੰਦਰ ਹੋਵੇਗਾ, ਦਿਸ ਭਾਵੇਂ ਨਹੀਂ ਰਿਹਾ, ਇੰਨੀ ਸੁੰਦਰਤਾ ਇਹਨੇ ਫੁੱਲ ਵਿੱਚ ਭਰੀ ਹੈ, ਉਹ ਆਪ ਕਿੰਨਾ ਕੁ ਸੁੰਦਰ ਹੋਵੇਗਾ। ਇੱਕ ਸਿਆਣੇ ਮਨੁੱਖ ਨੂੰ ਵੇਖ ਕੇ ਜਿਹਦੇ ਵਿੱਚ ਬੜੀ ਸਿਆਣਪ ਹੁੰਦੀ ਹੈ, ਮਨੁੱਖ ਹੈਰਾਨ ਹੋ ਜਾਂਦਾ ਹੈ ਕਿ ਇਹਦੇ ਵਿੱਚ ਇੰਨੀ ਸਿਆਣਪ। ਪਰ ਜੇ ਕਿਤੇ ਬੰਦਾ ਇਸ ਗੱਲ ਨੂੰ ਦੂਸਰੇ ਢੰਗ ਨਾਲ ਦੇਖ ਲੈ ਵੀ ਇੰਨਾ ਸਿਆਣਾ ਬੰਦਾ ਬਣਾਇਆ ਜਿਸਨੇ, ਵੀ ਉਹ ਕਿੰਨਾ ਕੁ ਸਿਆਣਾ ਹੋਵੇਗਾ, ਉਹਦੇ ਅੰਦਰ ਕਿੰਨੀ ਕੁ ਸਿਆਣਪ ਹੋਵੇਗੀ। ਤਾਂ ਕਲਗੀਧਰ ਨੇ ਫਿਰ ਇੱਕ ਬੜੀ ਪਿਆਰੀ ਗੱਲ ਕਹੀ, ਕਹਿਣ ਲੱਗੇ ਕਿ ਸਾਹਿਬ ਦਿਮਾਗ ਹੈ ਜਾਪ ਸਾਹਿਬ ਦੇ ਅੰਦਰ। ਹੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ, ਇਸ ਦੁਨੀਆਂ ਵਿੱਚ ਜਿੰਨੇ ਵੀ ਸਿਆਣੇ ਲੋਕ ਪੈਦਾ ਹੋਏ ਨੇ, ਦਿਮਾਗ ਹੈ ਜਿਨ੍ਹਾਂ ਦੇ ਕੋਲ, ਉਹ ਸਾਰੇ ਤੁਸੀਂ ਬਣਾਏ ਨੇ। ਸਾਹਿਬ ਦਾ ਮਤਲਬ ਮਾਲਕ ਹੋ ਤੁਸੀਂ ਉਹਨਾਂ ਦੇ, ਉਹਨਾਂ ਨੂੰ ਬਣਾਉਣ ਵਾਲੇ ਹੋ। ਤੇ ਇੰਨੇ ਇੰਨੇ ਸਿਆਣੇ ਬੰਦਿਆਂ ਨੂੰ ਵੇਖ ਕੇ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ, ਤੂੰ ਖੁਦ ਕਿੰਨਾ ਕੁ ਸਿਆਣਾ ਹੋਵੇਂਗਾ, ਤੂੰ ਇੰਨੇ ਸਿਆਣੇ ਲੋਕ ਪੈਦਾ ਕਰ ਦਿੱਤੇ ਨੇ, ਇੰਨੇ ਪੜ੍ਹੇ ਲਿਖੇ, ਇੰਨੇ ਤਰਕਵਾਦੀ। ਇੱਕ ਸੱਜਣ ਕਿਸੇ ਗੁਰਮੁਖ ਕੋਲ ਚਲਾ ਗਿਆ, ਉਹਨੇ ਰੱਬ ਦੇ ਨਾ ਹੋਣ ਬਾਰੇ ਬੜੀਆਂ ਦਲੀਲਾਂ ਦਿੱਤੀਆਂ। ਉਹ ਪਰਮਾਤਮਾ ਨੂੰ ਮੰਨਦਾ ਨਹੀਂ ਸੀ, ਕੋਈ ਰੱਬ ਨਹੀਂ, ਇਹ ਤਾਂ ਐਵੇਂ ਲੋਕਾਂ ਨੇ ਦੂਸਰੇ ਲੋਕਾਂ ਦਾ ਸਮਾਂ ਖਰਾਬ ਕਰਨ ਵਾਸਤੇ ਤਰੀਕਾ ਕਹਿੰਦੇ ਲੱਭਿਆ ਹੋਇਆ। ਬੜੀਆਂ ਗੱਲਾਂ ਉਸਨੇ ਕੀਤੀਆਂ, ਤਾਂ ਬਿਜਨਸ ਹੈ, ਇਸ ਤਰ੍ਹਾਂ ਹੈ, ਬਹੁਤ ਕੁਝ ਕਿਹਾ। ਉਹ ਅੱਧਾ ਘੰਟਾ ਬੋਲਦਾ ਰਿਹਾ ਤੇ ਉਹਨੇ ਅੱਧੇ ਘੰਟੇ ਵਿੱਚ ਇੰਨੀਆਂ ਵੱਡੀਆਂ ਦਲੀਲਾਂ ਦਿੱਤੀਆਂ ਕਿ ਉਹਨੇ ਸਿੱਧ ਕਰ ਦਿੱਤਾ ਵੀ ਰੱਬ ਹੈ ਕੋਈ ਨਹੀਂ। ਤੇ ਜਿਹਦੇ ਅੱਗੇ ਸਿੱਧ ਕਰ ਰਿਹਾ ਸੀ ਉਹ ਰੱਬ ਨੂੰ ਮੰਨਣ ਵਾਲਾ, ਉਹ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਕੋਈ ਗੁਰਮੁਖ ਸੀ। ਜਦੋਂ ਉਹਨੇ ਅੱਧੇ ਘੰਟੇ ਵਿੱਚ ਬੜੇ ਸੋਹਣੇ ਢੰਗ ਦੇ ਨਾਲ ਦਲੀਲਾਂ ਦੇ ਕੇ ਸਿੱਧ ਕਰ ਦਿੱਤਾ ਵੀ ਰੱਬ ਹੈ ਕੋਈ ਨਹੀਂ, ਤਾਂ ਉਹਨੇ ਫਿਰ ਅਖੀਰਲਾ ਸਵਾਲ ਕੀਤਾ ਵੀ ਹੁਣ ਤੁਸੀਂ ਸਿੱਧ ਕਰੋ ਹੈ ਕਿ ਨਹੀਂ, ਉਹ ਹੈ ਵੇ ਤੇ ਉਹਦਾ ਸਿੱਧ ਕਰੋ ਕਿਵੇਂ ਹੈ। ਤੇ ਉਸ ਗੁਰਮੁਖ ਨੇ ਉੱਠ ਕੇ ਉਸ ਨੌਜਵਾਨ ਨੂੰ ਗਲਵਕੜੀ ਵਿੱਚ ਲੈ ਲਿਆ, ਕਹਿਣ ਲੱਗੇ ਤੇਰੇ ਤੋਂ ਵੱਡਾ ਹੋਰ ਸਬੂਤ ਕਿਹੜਾ ਹੋ ਸਕਦਾ, ਕਿਉਂ ਆ ਜਿੰਨਾ ਤੂੰ ਅੱਧੇ ਘੰਟੇ ਵਿੱਚ ਇੰਨਾ ਗਿਆਨ ਸੁਣਾਇਆ ਹੈ ਇਹ ਮੇਰੇ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਬੰਦਾ ਸੁਣਾ ਨਹੀਂ ਸਕਦਾ, ਇਸ ਲਈ ਤੂੰ ਹੀ ਉਹਦਾ ਸਬੂਤ ਹੈ ਸਭ ਤੋਂ ਵੱਡਾ। ਆ ਤੇਰੇ ਵਿੱਚ ਇੰਨੀ ਜਿਹੜੀ ਸਿਆਣਪ ਦਿਸ ਰਹੀ ਹੈ, ਸਿਆਣਪ ਹੀ ਦੱਸਦੀ ਵੀ ਇਹਦੇ ਪਿੱਛੇ ਕੋਈ ਬੜਾ ਸਾਹਿਬ ਦਿਮਾਗ ਖੜਾ ਹੋਇਆ ਹੈ ਕਿ ਸਾਹਿਬ ਦਿਮਾਗ ਹੈ। ਫਿਰ ਕਿਸੇ ਸੁੰਦਰ ਮਨੁੱਖ ਵੱਲ ਵੇਖ ਕੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਜਿਹਦੇ ਤੇ ਸੁੰਦਰਤਾ ਬੜੀ ਹੈ, ਜਿਹਦੇ ਤੇ ਜੋਬਨ ਬੜਾ, ਜਿਹਦੇ ਤੇ ਹੁਸਨ ਬਹੁਤ ਹੈ, ਉਹਨੂੰ ਵੇਖ ਕੇ ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਕੇ ਹੁਸਨਲ ਚਿਰਾਗ ਹੈ, ਬੜੇ ਬੜੇ ਸੁੰਦਰ ਲੋਕ ਤੂੰ ਪੈਦਾ ਕੀਤੇ ਨੇ ਤੇ ਤੂੰ ਖੁਦ ਕਿੰਨਾ ਕੁ ਸੁੰਦਰ ਹੋਵੇਂਗਾ, ਬੜਾ ਬੇਅੰਤ ਹੈ। ਗੁਰੂ ਅਰਜਨ ਦੇਵ ਸਾਹਿਬ ਇਸ ਸੰਬੰਧ ਵਿੱਚ ਵਿਆਖਿਆ ਕਰਦੇ ਹੋਏ ਬੜੇ ਪਿਆਰੇ ਬਚਨ ਕਹਿੰਦੇ, ਕਹਿਣ ਲੱਗੇ ਤੇਰਾ ਮੂੰਹ ਬਹੁਤ ਸੋਹਣਾ ਹੈ ਔਰ ਤੇਰੀ ਬਾਣੀ ਬਹੁਤ ਸੁੰਦਰ ਹੈ, ਇਹ ਦੋ ਬਚਨ ਕਹੇ ਸਤਿਗੁਰਾਂ ਨੇ, ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਵਾ ਦੇਖੇ ਸਾਰਗ ਪਾਣੀ। ਤੇਰਾ ਮੂੰਹ ਬੜਾ ਸੁੰਦਰ ਹੈ, ਤੇਰੀ ਬਾਣੀ ਬੜੀ ਮਿੱਠੀ ਹੈ। ਔਰ ਇੱਕ ਨਾਲ ਹੋਰ ਗੱਲ ਜੋੜ ਦਿੱਤੀ, ਚਿਰ ਹੋਵਾ ਦੇਖੇ ਸਾਰਗ ਪਾਣੀ। ਇਹ ਜਿਹੜਾ ਸਾਰਗ ਪਾਣੀ ਸ਼ਬਦ ਹੈ, ਇਹ ਬੜੀ ਵਾਰੀ ਗੁਰਬਾਣੀ ਵਿੱਚ ਆਏਗਾ। ਇਹਦੇ ਅਰਥ ਨੇ, ਸਾਰੰਗ ਦਾ ਅਰਥ ਹੈ ਕਮਾਨ, ਤੀਰ ਕਮਾਨ ਜਿਹਨੂੰ ਕਹਿੰਦੇ ਆ, ਧਨੁਸ਼। ਤੇ ਪਾਣੀ ਦਾ ਅਰਥ ਹੈ ਹੱਥ ਪਾਇਆ ਹੋਇਆ ਜਿਹੜਾ। ਤੇਰੇ ਕੋਲ ਤੀਰ ਕਮਾਨ ਹੈ, ਤੂੰ ਤੀਰ ਕਮਾਨ ਫੜਿਆ ਹੋਇਆ ਹੈ, ਇਹਦੇ ਵੱਲ ਖਿਆਲ ਦੇਣਾ। ਹੁਣ ਪਰਮਾਤਮਾ ਦੇ ਹੱਥ ਹੀ ਕੋਈ ਨੇ, ਤੀਰ ਕਮਾਨ ਕਿਵੇਂ ਹੋ ਸਕਦਾ ਉਹਦੇ ਹੱਥ ਵਿੱਚ। ਤੀਰ ਕਮਾਨ ਦੀ ਜਿਹੜੀ ਉਦਾਹਰਨ ਦਿੱਤੀ, ਉਹਦਾ ਮਤਲਬ ਸੀ ਤੇਰੇ ਹੱਥਾਂ ਵਿੱਚ ਬੜੀ ਵੱਡੀ ਸ਼ਕਤੀ ਹੈ, ਤੂੰ ਜਦੋਂ ਮਰਜ਼ੀ ਚਾਹੇ ਕਿਸੇ ਨੂੰ ਖਤਮ ਕਰ ਸਕ। ਤਾਂ ਉਹਨੂੰ ਸਾਰੰਗ ਪਾਣੀ ਕਿਹਾ ਗਿਆ। ਵਾਰ ਵਾਰ ਇੱਕੋ ਹੀ ਸ਼ਕਤੀ ਜਿਹੜੀ ਹੈ, ਉਹ ਇੱਕੋ ਸਮੇਂ ਜਿਹਦੀ ਬਾਣੀ ਵੀ ਬੜੀ ਸੁੰਦਰ ਹੈ, ਜਿਹਦਾ ਮੂੰਹ ਵੀ ਬੜਾ ਸੁੰਦਰ ਹੈ, ਜਿਹੜਾ ਪਿਆਰ ਕਰਨ ਵਾਲਾ ਵੀ ਬੜਾ, ਤੇ ਉਹਦੇ ਕੋਲ ਸ਼ਸਤਰ ਵੀ ਹੈ, ਤੀਰ ਕਮਾਨ ਵੀ ਹੈ ਉਹਦੇ ਕੋਲ। ਚਿਰ ਹੋਵਾ ਦੇਖੇ ਸਾਰੰਗ ਪਾਣੀ, ਤੇਰੇ ਕੋਲ ਬੜੀ ਸ਼ਕਤੀ ਹੈ, ਇਹ ਕੋਹਦਾ ਗੁਣ ਹੈ। ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਇਹ ਰੱਬ ਨੂੰ ਦੂਰ ਵੇਖ ਕੇ ਗੱਲ ਕਰ ਰਹੇ ਨੇ, ਇਹ ਇੱਕ ਜਗਿਆਸੂ ਦੀ ਬਿਰਤੀ ਹੈ। ਔਰ ਇਹ ਬੜਾ ਜ਼ਰੂਰੀ ਹੈ, ਪਹਿਲਾਂ ਪਹਿਲ ਗਿਆਨ ਨਹੀਂ ਸਮਝਣਾ ਚਾਹੀਦਾ। ਭਾਵੇਂ ਕਿ ਗਿਆਨ ਇਹ ਕਹਿੰਦਾ ਕਿ ਰੱਬ ਬਿਲਕੁਲ ਹੀ ਨੇੜੇ ਹੈ, ਉਹਨੂੰ ਦੂਰ ਨਾ ਵੇਖ। ਗੁਰਬਾਣੀ ਦੇ ਸ਼ਬਦ ਆਉਣਗੇ ਕਿ ਪਰਮਾਤਮਾ ਬਿਲਕੁਲ ਨੇੜੇ ਹੈ, ਤੇਰੇ ਹਿਰਦੇ ਵਿੱਚ ਵੀ ਹੈ, ਤੇਰੇ ਹੱਥ ਤੇ ਵੀ ਹੈ, ਤੇਰੇ ਆਲੇ ਦੁਆਲੇ, ਤੇਰੇ ਘਰ ਵਿੱਚ। ਪਰ ਇੱਕ ਖਿਆਲ ਰੱਖਣਾ, ਜਦੋਂ ਅਜੇ ਆਪਾਂ ਕੰਮ ਸ਼ੁਰੂ ਕੀਤਾ ਹੈ ਧਰਮ ਦੇ ਮਾਮਲੇ ਵਿੱਚ, ਰੱਬ ਨੂੰ ਨੇੜੇ ਨਾ ਸਮਝਣਾ, ਉਹਨੂੰ ਦੂਰ ਸਮਝ ਲੈਣਾ। ਕਿਉਂ? ਨੇੜੇ ਸਮਝਣ ਨਾਲ ਇੱਕ ਤਰ੍ਹਾਂ ਦੀ ਕਲਪਨਾ ਕਰ ਲਵਾਂਗੇ, ਰੱਬ ਨੇੜੇ ਹੈ, ਕਹਾਣੀ ਖਤਮ ਹੋ ਗਈ, ਪ੍ਰੇਮ ਪੈਦਾ ਨਹੀਂ ਹੋਏਗਾ। ਇਸ ਲਈ ਪਹਿਲਾਂ ਪਰਮਾਤਮਾ ਨੂੰ ਦੂਰ ਸਮਝਣਾ ਚਾਹੀਦਾ। ਕਿਉਂ? ਦੂਰੀ ਪ੍ਰੇਮ ਨੂੰ ਪੈਦਾ ਕਰਦੀ ਹੈ, ਤੜਫਣਾ ਨੂੰ ਪੈਦਾ ਕਰਦੀ ਹੈ। ਔਰ ਜਿਤਨਾ ਚਿਰ ਪ੍ਰੇਮ ਪੈਦਾ ਨਹੀਂ ਹੁੰਦਾ, ਓਨਾ ਚਿਰ ਮਨੁੱਖ ਦੇ ਅੰਦਰੋਂ ਮੈਲ ਖਤਮ ਨਹੀਂ ਹੁੰਦੀ। ਇਸ ਕਰਕੇ ਜ਼ਰੂਰੀ ਹੈ, ਆ ਸਾਰੇ ਸ਼ਬਦ ਦੱਸ ਰਹੇ ਨੇ, ਧੰਨ ਸੋ ਦੇਸ਼ ਜਾਂ ਤੂੰ ਵਸਿਆ, ਉਹਨੂੰ ਦੂਰ ਵੇਖ ਜਦਕਿ ਹੈ ਬਿਲਕੁਲ ਤੇਰੇ ਨੇੜੇ। ਇਹ ਜਪਜੀ ਸਾਹਿਬ ਦੀਆਂ ਦੋ ਤੁਕਾਂ ਦਾ ਫੈਸਲਾ ਕਰਦੀਆਂ ਨੇ, ਗਾਵੈ ਕੋ ਜਾਪੈ ਦਿਸੈ ਦੂਰ। ਪਹਿਲਾਂ ਇਹ ਪਹਿਲੀ ਕਲਾਸ ਹੈ, ਪਹਿਲਾਂ ਉਹਨੂੰ ਦੂਰ ਵੇਖ। ਇਹ ਪਹਿਲਾਂ ਹੀ ਗਿਆਨ ਕਰਨ ਦੀ ਲੋੜ, ਇਕੱਠਾ ਨਹੀਂ ਵੀ ਰੱਬ ਤਾਂ ਮੇਰੇ ਨੱਕ ਦੇ ਸਾਹਮਣੇ ਬੈਠਾ, ਮੈਨੂੰ ਕੋਈ ਲੋੜ ਨਹੀਂ ਕਿਤੇ ਪ੍ਰੇਮ ਕਰਨ ਦੀ। ਇਸ ਤਰ੍ਹਾਂ ਬੰਦਾ ਇੱਕ ਝੂਠੇ ਗਿਆਨ ਦੇ ਵਿੱਚ ਫਸ ਕੇ ਰਹਿ ਜਾਏਗਾ, ਪ੍ਰੇਮੀ ਨਹੀਂ ਬਣ ਸਕੇਗਾ। ਪ੍ਰੇਮੀ ਬਣਨ ਵਾਸਤੇ ਤੇ ਰੱਬ ਦੇ ਕੁਝ ਥਾਂ ਚੁਣਨੇ ਪੈਂਦੇ ਨੇ। ਤੂੰ ਕਿਤੇ ਰਹਿੰਦਾ ਹੈ, ਮੈਂ ਤੇਰੇ ਦਰ ਤੇ ਆਇਆ ਹੋਇਆ, ਦਰਵਾਜਾ ਖੋਲ, ਕਈ ਬਚਨ ਹੋਣਗੇ ਬਾਣੀ ਵਿੱਚ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ। ਇਹ ਦੂਰੋਂ ਚੱਲ ਕੇ ਆਉਣ ਦਾ ਮਤਲਬ ਕੀ ਹੈ? ਜਦਕਿ ਘੱਟ ਘੱਟ ਮੈਂ ਹਰਜੂ ਵਸੈ। ਇਹ ਦੂਰੀ ਜਿਹੜੀ ਹੈ, ਇਹ ਪ੍ਰੇਮ ਨੂੰ ਅੰਦਰੋਂ ਪੈਦਾ ਕਰਦੀ, ਉਜਾਗਰ ਕਰਦੀ ਹੈ। ਤੇ ਜਿੰਨਾ ਚਿਰ ਪ੍ਰੇਮ ਨਹੀਂ ਆਉਂਦਾ, ਮਿਲਾਪ ਦੀ ਕੋਈ ਸੰਭਾਵਨਾ ਨਹੀਂ, ਗਿਆਨ ਮਿਲਾਪ ਨਹੀਂ ਕਰ ਸਕਦਾ। ਇਸ ਧਰਤੀ ਦੇ ਉੱਤੇ 1 ਕਰੋੜ ਦੇ ਵਿੱਚੋਂ 4-5 ਬੰਦੇ ਗਿਆਨ ਦੇ ਰਾਹੀਂ ਪਰਮਾਤਮਾ ਤੱਕ ਜਾ ਸਕਦੇ ਨੇ, ਬਾਕੀ ਦੇ ਨਹੀਂ। ਬਾਕੀਆਂ ਨੂੰ ਪ੍ਰੇਮ ਦੀ ਜ਼ਰੂਰਤ ਪੈਂਦੀ ਹੈ। ਇਹ ਪ੍ਰੇਮ ਦੂਰੀ ਕਰਕੇ ਪੈਦਾ ਹੁੰਦਾ, ਇਸ ਕਰਕੇ ਪਹਿਲਾਂ ਉਹਨੂੰ ਦੂਰ ਸਮਝ। ਗਾਵੈ ਕੋ ਜਾਪੈ ਦਿਸੈ ਦੂਰ, ਉਹਨੂੰ ਪਹਿਲਾਂ ਦੂਰ ਸਮਝ, ਬੜੀ ਦੂਰ ਹੈ, ਫਿਰ ਤੂੰ ਉਹਦੇ ਮਾਰਗ ਤੇ ਤੁਰ, ਇਸ ਤਰ੍ਹਾਂ ਮਹਿਸੂਸ ਕਰ। ਫਿਰ ਉਹਦੇ ਦਰ ਤੇ ਆ ਕੇ ਫਿਰ ਕਬੀਰ ਜੀ ਨੇ ਬੇਨਤੀ ਕੀਤੀ, ਉਹ ਕਹਿੰਦੇ ਨੇ, ਦਰ ਮਾਦੇ ਠਾਡੇ ਦਰਬਾਰ, ਮੈਂ ਤੇਰੇ ਦਰਵਾਜੇ ਤੱਕ ਆ ਗਿਆ ਪਰ ਬੰਦ ਪਿਆ ਹੋਇਆ ਦਰਵਾਜਾ ਤੇਰਾ। ਦਰ ਮਾਦੇ ਦਾ ਮਤਲਬ ਹੁੰਦਾ ਮੰਗਤਾ, ਮੰਗਣ ਵਾਲਾ। ਦਰ ਮਾਦੇ, ਇਹਨੂੰ ਮੰਗਤੇ ਕਹਿੰਦੇ ਨੇ, ਮੰਗਤਾ ਇਸ ਦਾ ਅਰਥ ਹੈ। ਧਰਮਾਂ ਦੇ ਠਾਡੇ, ਠਾਡੇਦਾਰ ਤੇ ਖੜੇ ਹੋਏ ਹਾਂ, ਇਹਨੂੰ ਠਾਂਡੇ ਨਹੀਂ ਫੜਨਾ, ਇਸ ਨੂੰ ਬਿੰਦੀ ਨਹੀਂ ਲਾਉਣੀ। ਜੇ ਇਸ ਨੂੰ ਬਿੰਦੀ ਲੱਗ ਗਈ ਤੇ ਇਸ ਤਰ੍ਹਾਂ ਹੋ ਜਾਏਗਾ ਵੀ ਮੈਂ ਮਗਤਾ ਠੰਡਾ ਹੋ ਕੇ ਤੇਰੇ ਦਰ ਤੇ ਖੜਾ, ਇਹਨੂੰ ਬਿੰਦੀ ਲਾਇਆ ਇਹਦੇ ਅਰਥ ਗਲਤ ਹੋ ਜਾਣਗੇ। ਤੇ ਠਾਡੇ ਪੜਨਾ, ਠਾਡੇ ਦਾ ਅਰਥ ਖੜੇ ਹੋਏ। ਦਰ ਮੰਦੇ ਠਾਡੇ ਦਰਬਾਰ, ਤੇਰੇ ਦਰਵਾਜੇ ਅੱਗੇ ਇੱਕ ਮੰਗਤਾ ਆ ਕੇ ਖੜਾ ਹੋਇਆ। ਤੁਝ ਬਿਨ ਸੁਰਤ ਕਰੇ ਕੋ ਮੇਰੀ, ਤੇਰੇ ਤੋਂ ਬਿਨਾਂ ਇਹ ਦਰਵਾਜਾ ਹੋਰ ਕੋਈ ਇੱਥੇ ਖੋਲਣ ਵਾਲਾ ਨਹੀਂ, ਇਸ ਲਈ ਮੇਰੀ ਅਰਦਾਸ ਸੁਣ। ਕਬੀਰ ਜੀ ਕਹਿੰਦੇ ਨੇ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਮੈਨੂੰ ਤੇਰੇ ਤੋਂ ਬਿਨਾਂ ਕੋਈ ਨਹੀਂ ਪੁੱਛਦਾ, ਤੇਰੇ ਤੋਂ ਬਿਨਾਂ ਮੇਰਾ ਸਰਦਾ ਨਹੀਂ। ਇਹ ਭਗਤ ਦਾ ਜੀਵਨ ਹੈ, ਉਹਦਾ ਗੁਰੂ ਤੋਂ ਬਿਨਾਂ ਨਹੀਂ ਸਰਦਾ ਸਿੱਖ ਦਾ। ਜਿੱਦਣ ਸਾਡਾ ਗੁਰੂ ਤੋਂ ਬਿਨਾਂ ਸਰ ਜਾ, ਉਸ ਦਿਨ ਸਮਝਣਾ ਅਸੀਂ ਸਿੱਖ ਨਹੀਂ ਰਹੇ। ਸਿੱਖ ਦਾ ਮਤਲਬ ਵੀ ਇਹ, ਜਿਹਦਾ ਗੁਰੂ ਤੋਂ ਬਿਨਾਂ ਨਹੀਂ ਸਰਦਾ। ਮੋਹ ਮਿਚਲੀ ਤੁਮ ਨੀਰ, ਤੁਝ ਬਿਨ ਕਿਉਂ ਸਰੈ, ਕੰਮ ਨਹੀਂ ਚੱਲਦਾ ਸਿੱਖ ਦਾ। ਇਹ ਬਾਕੀ ਗੱਲ ਠੀਕ ਹੈ, ਉਹਦੇ ਸਵਾਸ ਰੁਕਣ ਲੱਗ ਪੈਂਦੇ ਨੇ, ਉਸਦਾ ਜੀਵਨ ਭਾਰ ਬਣ ਜਾਂਦਾ ਹੈ ਗੁਰੂ ਤੋਂ ਬਿਨਾਂ। ਇਸ ਲਈ ਜਦੋਂ ਦਰਬਾਰ ਦੇ ਸਾਹਮਣੇ ਜਾ ਕੇ ਕਬੀਰ ਜੀ ਨੇ ਕਿਹਾ ਕਿ ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ, ਆ ਦਰਵਾਜਾ ਖੋਲ ਕੇ ਮੈਨੂੰ ਮਿਲ ਹੁਣ। ਇਹ ਮੈਦਾਨੇ ਜੰਗ ਹੈ ਭਗਤਾਂ ਦਾ, ਇਹ ਕੋਈ ਸਮਾਂ ਪਾਸ ਕਰਨ ਵਾਲਾ ਉਹਨਾਂ ਦਾ ਵਿਸ਼ਾ ਨਹੀਂ। ਉਹਨਾਂ ਨੇ ਸਿਰ ਦਿੱਤਾ ਹੈ ਤੇ ਰੱਬ ਨੂੰ ਮਿਲਣ ਦੀ ਗੱਲ ਕੀਤੀ ਹੈ। ਇਹਦਾ ਦਰਵਾਜਾ ਖੁਲਵਾਉਣਾ ਸੌਖੀ ਗੱਲ ਨਹੀਂ, ਇਹਦੇ ਦਰਵਾਜੇ ਦੇ ਅੱਗੇ ਖੜਾ ਹੋਣਾ ਵੀ ਸੌਖਾ ਨਹੀਂ। ਬੜੇ ਲੋਕ ਦਰਵਾਜੇ ਦੇ ਅੱਗੇ ਆ ਕੇ ਵਾਪਸ ਮੁੜ ਜਾਂਦੇ ਨੇ, ਕਿਉਂਕਿ ਅੰਦਰ ਬੜਾ ਖਤਰਾ ਹੈ। ਇੱਕ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਦਿਆਂ ਤਾਂ ਕਿ ਸਮਝ ਪੈ ਜਾਏ ਸੌਖੀ ਦਰਵਾਜੇ ਦੇ ਮਾਮਲੇ ਵਿੱਚ। ਰੱਬ ਦੇ ਦਰਵਾਜੇ ਅੱਗੇ ਇੱਕ ਸੱਜਣ ਕਹਿੰਦਾ ਹੈ, ਮੈਂ ਤੁਰਦਿਆਂ ਤੁਰਦਿਆਂ ਉਸ ਦੀ ਭਾਲ ਕਰਦਿਆਂ ਕਰਦਿਆਂ ਖੋਜ ਕਰਦਿਆਂ ਕਰਦਿਆਂ ਕਹਿੰਦਾ ਮੈਂ ਇੱਕ ਦਿਨ ਇੱਕ ਥਾਂ ਤੋਂ ਲੰਘ ਰਿਹਾ ਸੀ, ਇੱਕ ਬੜਾ ਸੋਹਣਾ ਦਰਵਾਜਾ ਮੇਰੇ ਸਾਹਮਣੇ ਆ ਗਿਆ। ਉਹਦੇ ਉੱਤੇ ਲਿਖਿਆ ਹੋਇਆ ਸੀ, ਇਹ ਰੱਬ ਦਾ ਦਰਵਾਜਾ, ਜਿਹਨੇ ਮਿਲਣਾ ਇਹਦੇ ਅੰਦਰ ਆ ਸਕਦਾ ਹੈ। ਕਹਿੰਦਾ ਮੈਂ ਰੁਕ ਗਿਆ ਵੀ ਸਾਰੀ ਉਮਰ ਹੋ ਗਿਆ, ਲੋਕਾਂ ਨੂੰ ਦਿਖਾਇਆ ਹੋਇਆ ਵੀ ਆਪਾਂ ਲੱਭ ਰਹੇ ਹਾਂ ਤੇ ਹੁਣ ਦਰਵਾਜਾ ਆ ਗਿਆ। ਕਹਿੰਦਾ ਮੈਂ ਅੰਦਰ ਜਾਣ ਦੀ ਸਲਾਹ ਕਰ ਲਈ ਵੀ ਖੋਲ ਕੇ ਅੰਦਰ ਜਾਣੇ। ਕਹਿੰਦਾ ਦਰਵਾਜੇ ਦੇ ਥੋੜੀ ਜਿਹੀ ਹੋਰ ਨੇੜੇ ਹੋਇਆ, ਉਸ ਦਰਵਾਜੇ ਦੇ ਉੱਤੇ ਲਾਲ ਅੱਖਰਾਂ ਵਿੱਚ ਚਾਰ ਕੁ ਅੱਖਰ ਲਿਖੇ ਹੋਏ ਸਨ ਲਾਲ ਰੰਗ ਵਿੱਚ। ਉਹਦੇ ਉੱਤੇ ਲਿਖਿਆ ਸੀ ਕਿ ਜੇ ਤੂੰ ਅੰਦਰ ਆਉਣਾ ਹੈ ਤੇ ਅੰਦਰ ਬਹੁਤ ਵੱਡਾ ਖਤਰਾ ਹੈ। ਉਹ ਕਾਹਦਾ ਖਤਰਾ ਹੈ? ਜੇ ਤੂੰ ਅੰਦਰ ਲੰਘ ਆਇਆ ਤੇ ਤੇਰੀ ਹੋਂਦ ਖਤਮ ਹੋ ਜਾਏਗੀ, ਤੇਰੀ ਹੋਮੈ ਮਰ ਜਾਣੀ ਹੈ ਤੇ ਫਿਰ ਮੇਰੀ ਮਰਜ਼ੀ ਚੱਲੇਗੀ ਤੇਰੇ ਜੀਵਨ ਵਿੱਚ, ਫਿਰ ਤੇਰਾ ਅੰਦਰਲਾ ਇਸ ਦਰਵਾਜੇ ਨੂੰ ਲੰਘਦਿਆਂ ਤੇਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸੇ ਵੇਲੇ ਟੁੱਟ ਜਾਣਾ ਹੈ। ਆ ਜਿਹੜੀਆਂ ਪੁਰਾਣੀਆਂ ਤੇਰੀਆਂ ਆਦਤਾਂ ਨੇ ਸਾਰੀਆਂ ਮਰ ਜਾਣੀਆਂ ਨੇ ਅੰਦਰ ਆਉਂਦਿਆਂ, ਤੇ ਫਿਰ ਨਵਾਂ ਜੀਵਨ ਚੱਲਣਾ ਮੇਰੇ ਵਾਲਾ। ਇਸ ਲਈ ਡੈਂਜਰ ਇੱਥੇ 133 ਕੇਵੀ ਚੱਲ ਰਿਹਾ ਅੰਦਰ ਲਿਖਿਆ ਸੀ ਬੜਾ ਲਾਲ ਅੱਖਰਾਂ ਵਿੱਚ, ਬੜਾ ਖਤਰਾ ਹੈ। ਉਹ ਕਹਿੰਦਾ ਮੈਂ ਇਕਦਮ ਡਰ ਗਿਆ ਵੀ ਮੈਂ ਤਾਂ ਕੋਈ ਇਸ ਤਰ੍ਹਾਂ ਦਾ ਰੱਬ ਲੱਭ ਰਿਹਾ ਸੀ ਜਿਹੜਾ ਰੱਬ ਵੀ ਮਿਲ ਜਾਏ ਤੇ ਮੈਂ ਵੀ ਉਸੇ ਤਰ੍ਹਾਂ ਦਾ ਹੀ ਰਵਾਂ, ਮੈਨੂੰ ਵੀ ਫਰਕ ਨਾ ਪਏ। ਮੈਂ ਤਾਂ ਕੋਈ ਇਸ ਤਰ੍ਹਾਂ ਦਾ ਪਰਮਾਤਮਾ ਲੱਭ ਰਿਹਾ ਸੀ, ਮੈਂ ਵੀ ਆਪਣੀ ਮਰਜ਼ੀ ਕਰਾਂ ਤੇ ਰੱਬ ਵੀ ਮੇਰੇ ਕੋਲ ਹੋਵੇ। ਤਾਂ ਹੀ ਤੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਪਰਮਾਤਮਾ ਬਣਾਏ ਲੋਕਾਂ ਨੇ ਜਿਹੜੇ ਉਹਨਾਂ ਦੀ ਮਰਜ਼ੀ ਅਨੁਸਾਰ ਚੱਲਣ, ਉਹਨਾਂ ਦੀ ਮਰਜ਼ੀ ਨਾ ਤੋੜ ਦੇਣ। ਇਸ ਦੁਨੀਆਂ ਦੇ ਪਦਾਰਥਵਾਦੀ ਮਨੁੱਖ ਨੂੰ ਰੱਬ ਵੀ ਇਸ ਤਰ੍ਹਾਂ ਦਾ ਚਾਹੀਦਾ ਜਿਹੜਾ ਉਹਦੇ ਇਸ਼ਾਰੇ ਤੇ ਚੱਲੇ, ਉਹਨੂੰ ਕਵੇ ਕੁਝ ਨਾ। ਇਸ ਲਈ ਬਣਾਏ ਨੇ ਜਿਹੜੇ ਬੋਲਣ ਨਾ, ਕੁਝ ਨਾ ਕਹਿਣ, ਚੁੱਪ ਕਰਕੇ ਬੈਠੇ ਰਹਿਣ, ਮਾਲਾ ਗਲੇ ਵਿੱਚ ਪਾ ਦਿਓ, ਗੱਲ ਮੁੱਕ ਗਈ। ਉਹ ਕਹਿੰਦਾ ਮੈਂ ਇਕਦਮ ਰੁਕ ਗਿਆ ਵੀ ਇਸ ਦਰਵਾਜੇ ਦੇ ਅੰਦਰ ਨਹੀਂ ਜਾਣਾ, ਇਹ ਤਾਂ ਸਾਰਾ ਮੇਰੀ ਤੇ ਅੰਦਰਲੀ ਸਾਰੀ ਬਿਮਾਰੀ ਹੀ ਮਰ ਜਾਏਗੀ। ਉਹਨੇ ਬੜੀ ਪਿਆਰੀ ਗੱਲ ਅੱਗੇ ਹੋਰ ਲਿਖੀ, ਕਹਿਣ ਲੱਗਾ ਮੈਂ ਇਕਦਮ ਪਿੱਛੇ ਮੁੜਿਆ ਕਾਹਲੀ ਨਾਲ, ਵੀ ਕਿਤੇ ਰੱਬ ਨਾਲ ਹੀ ਬੈਠਾ ਹੋਵੇ ਤੇ ਉਹ ਕਿਤੇ ਦਰਵਾਜ਼ੇ ਹੀ ਨਾ ਖੋਲਦਾ, ਬਾਂਹ ਫੜ ਲਵੇ ਵੀ ਆ ਜਾ ਅੰਦਰ, ਫਿਰ ਕਿਵੇਂ ਕਰਾਂਗੇ। ਕਹਿੰਦਾ ਮੈਂ ਕਾਹਲੀ ਨਾਲ ਮੁੜਿਆ, ਦੌੜਿਆ ਤੇ ਮੇਰੇ ਪੈਰ ਵਿਚ ਪਾਈ ਹੋਈ ਜੁੱਤੀ ਦੀ ਆਵਾਜ਼ ਆਈ ਦੌੜਨ ਕਰਕੇ। ਮੈਂ ਹੋਰ ਡਰ ਗਿਆ, ਜੇ ਮੇਰੇ ਪੈਰਾਂ ਦੀ ਆਵਾਜ਼ ਅੰਦਰ ਚਲੀ ਗਈ ਤੇ ਰੱਬ ਨੇ ਪਿੱਛੋਂ ਦੌੜ ਕੇ ਮੈਨੂੰ ਫੜ ਲੈਣਾ। ਕਹਿੰਦਾ ਮੈਂ ਜੋੜਾ ਲਾ ਕੇ ਹੱਥ ਵਿਚ ਫੜਿਆ, ਜ਼ੋਰ ਦੀ ਦੌੜਿਆ। ਉਹ ਕਹਿੰਦਾ ਅੱਜ ਤੱਕ ਮੈਂ ਦੌੜ ਰਿਹਾ ਵਾਂ ਤੇ ਲੋਕ ਮੈਨੂੰ ਭਗਤ ਕਹਿੰਦੇ ਨੇ, ਪਤਾ ਉਨ੍ਹਾਂ ਨੂੰ ਇਹ ਨੀ ਵੀ ਰੱਬ ਕੋਲੋਂ ਦੌੜ ਕੇ ਪਿਛਾ ਆ ਰਿਹਾ ਹੈ, ਇਹ ਉਹਦੇ ਵੱਲ ਕੋਈ ਨੀ ਜਾ ਰਿਹਾ, ਇਹ ਉਹਨੂੰ ਮਿਲ ਕੇ ਰਾਜੀ ਕੋਈ ਨੀ, ਇਹ ਤਾਂ ਇਹ ਦਿਖਾ ਰਿਹਾ ਲੋਕਾਂ ਨੂੰ। ਉਹ ਕਹਿੰਦਾ ਵੀ ਲੋਕ ਮੇਰੇ ਗਲੇ ਚ ਹਾਰ ਪਾਉਂਦੇ ਆ, ਲੋਕ ਮੈਨੂੰ ਭਗਤ ਕਹਿੰਦੇ ਨੇ, ਪਰ ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਮੈਂ ਰੱਬ ਵਾਲੇ ਪਾਸੇ ਨਹੀਂ ਜਾ ਰਿਹਾ, ਮੈਂ ਤੇ ਰੱਬ ਤੋਂ ਡਰ ਕੇ ਦੌੜਿਆ ਹੋਇਆ। ਉਹ ਤਾਂ ਮਿਲਣ ਵਾਸਤੇ ਤਿਆਰ ਖੜਾ ਹੈ। ਇਹ ਕਹਾਣੀ ਉਹਨੇ ਬੜੇ ਡੂੰਘੇ ਥਾਂ ਤੋਂ ਲਿਖੀ। ਮਨੁੱਖ ਦੇ ਸਾਹਮਣੇ ਦਰਵਾਜ਼ਾ ਜ਼ਰੂਰ ਆ ਜਾਂਦਾ ਪਰਮਾਤਮਾ ਦਾ, ਐਸੀ ਗੱਲ ਨਹੀਂ, ਉਹਨੂੰ ਪਤਾ ਲੱਗ ਜਾਂਦਾ ਵੀ ਆਹ ਹੀ ਰਸਤਾ ਹੈ, ਸਮਝ ਆ ਜਾਂਦੀ ਹੈ ਇਧਰੋਂ ਦੀ ਗਲੀ ਜਾਂਦੀ ਹੈ, ਪਰ ਅੱਗੇ ਰੁਕਾਵਟ ਇਹ ਆ ਜਾਂਦੀ ਹੈ ਜਿਹੜੀ ਉਹਦੇ ਅੱਗੇ ਰੁਕਾਵਟ ਆਈ। ਮਨੁੱਖ ਨੂੰ ਸਾਰਾ ਕੁਝ ਤਬਦੀਲ ਕਰਨਾ ਪੈਂਦਾ ਉਹਦੇ ਕੋਲ ਜਾਣ ਦੇ ਕਾਰਨ, ਤਾਂ ਕਰਕੇ ਇਸ ਕਰਕੇ ਅਸੀਂ ਰਸਤਿਆਂ ਦੇ ਵਿਚ ਹੀ ਗੁਜ਼ਾਰਦੇ ਨੇ। ਕੁਝ ਆਹੂ ਮੈਂ ਗੁਜ਼ਰ ਗਈ, ਕੁਛ ਰਾਹੂ ਮੈਂ ਗੁਜ਼ਰ ਗਈ, ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਪਹੁੰਚ ਗਏ, ਰਸਤੇ ਬਦਲਨੇ ਵਾਲੋਂ ਕੀ ਰਾਹੂ ਮੈਂ ਗੁਜ਼ਰ ਗਈ। ਹਰ ਰੋਜ਼ ਇਸ ਤਰ੍ਹਾਂ ਦਾ ਜੀਵਨ ਚੱਲਦਾ ਰਹਿੰਦਾ। ਇਸ ਕਰਕੇ ਕਬੀਰ ਜੀ ਕਹਿੰਦੇ ਮੈਂ ਤਾਂ ਹੁਣ ਮਿਲਣ ਵਾਸਤੇ ਆਇਆ ਤੇ ਮੈਨੂੰ ਪਤਾ ਹੈ ਇੱਥੇ ਇੱਕ ਵਾਰੀ ਪਿਛਲਾ ਜੀਵਨ ਛੱਡਣਾ ਪੈਣਾ ਤਾਂ ਅੱਗੋਂ ਨਵਾਂ ਜੀਵਨ ਮੈਨੂੰ ਮਿਲਣਾ ਹੈ, ਸਾਰੇ ਦਾ ਸਾਰਾ ਪੁਰਾਣਾ ਮਰਨਾ ਇੱਥੇ ਤੇ ਫਿਰ ਨਵੀਂ ਜ਼ਿੰਦਗੀ ਸ਼ੁਰੂ ਹੋਵੇਗੀ। ਇਸ ਲਈ ਉਹਨਾਂ ਨੇ ਕਿਹਾ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ, ਖੋਲ ਕਿਵਾੜ, ਆ ਦਰਵਾਜ਼ਾ ਖੋਲ, ਅਸੀਂ ਭੱਜਣ ਵਾਲੇ ਨਹੀਂ ਹੋਣ, ਅਸੀਂ ਮਿਲਣ ਵਾਸਤੇ ਆਏ ਹਾਂ। ਤੇ ਅੱਗੋਂ ਕਹਿੰਦੇ ਰੱਬ ਨੇ ਕਿਹਾ ਕਿ ਤੂੰ ਮੇਰੇ ਕੋਲ ਕੀ ਕਰਨ ਆਇਆ, ਤੇ ਕਬੀਰ ਜੀ ਨੇ ਕਿਹਾ ਤੁਹਾਡੇ ਕੋਲ ਚਾਰ ਪਦਾਰਥ ਨੇ, ਇਸ ਸ਼ਬਦ ਦੇ ਵਿੱਚ ਅੱਗੇ ਆਉਂਦਾ ਹੈ, ਤੁਮ ਤਨ ਧਨੀ ਉਦਾਰ ਤਿਆਗੀ, ਸਰਵਨ ਸੁਣੀਐ ਸੋ ਜਸ ਤੁਮਾਰ। ਹੇ ਵਾਹਿਗੁਰੂ ਜੀ, ਤੁਸੀਂ ਧਨੀ ਹੋ, ਤੁਹਾਡੇ ਕੋਲ ਬੜੀਆਂ ਬਰਕਤਾਂ ਨੇ, ਮੈਂ ਤਾਂ ਤੁਹਾਡੇ ਕੋਲ ਆਇਆ, ਮੇਰੇ ਦੁੱਖਾਂ ਦਾ ਇਲਾਜ ਹੋਰ ਕਿਤੇ ਨਹੀਂ ਸੀ, ਮੇਰੇ ਪਿੱਛੇ ਖੜੇ ਹੋਏ ਲੋਕ ਜਿਹੜੇ ਤੁਹਾਡੇ ਵੱਲ ਨਹੀਂ ਆ ਰਹੇ ਉਹ ਕਿਸੇ ਨਾ ਕਿਸੇ ਢੰਗ ਨਾਲ ਰੋ ਰਹੇ ਨੇ, ਕੋਈ ਦਰਵਾਜ਼ਾ ਬੰਦ ਕਰਕੇ ਰੋ ਰਿਹਾ, ਕੋਈ ਬਾਹਰ ਰੋ ਰਹਿੰਦਾ ਹੈ, ਸਾਰੇ ਰੋ ਰਹੇ ਨੇ, ਕੁਝ ਪਰਦਾ ਕਲ ਕਰਕੇ ਰੋ ਲੈਂਦੇ ਨੇ, ਬਾਹਰ ਆ ਕੇ ਹੱਸ ਲੈਂਦੇ ਨੇ, ਸਾਰੇ ਰੋ ਰਹੇ ਨੇ, ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਤੇ ਤੁਹਾਡੇ ਕੋਲ ਬਰਕਤਾਂ ਨੇ। ਤੁਮ ਧਨ ਧਨੀ, ਔਰ ਇਕੱਲੇ ਧਨੀ ਨਹੀਂ, ਧਨੀ ਲੋਕ ਬੜੇ ਬੇਈਮਾਨ ਹੋ ਜਾਂਦੇ ਨੇ, ਚਲਾਕ ਹੋ ਜਾਂਦੇ ਨੇ, ਉਧਾਰ, ਤੁਸੀਂ ਬੜੇ ਸਿੱਧੇ ਸੁਭਾਅ ਵਾਲੇ, ਧਨ ਵੀ ਬੜਾ ਤੁਹਾਡੇ ਕੋਲ, ਤੁਸੀਂ ਅਮੀਰ ਵੀ ਬੜੇ ਹੋ ਤੇ ਉਧਾਰ ਵੀ ਬੜੇ ਹੋ, ਭੋਲੇ ਬਹੁਤ ਹੋ, ਤੁਹਾਡੇ ਅੰਦਰ ਤੁਹਾਡੀ ਬਰਕਤ ਦਾ ਕੋਈ ਹੰਕਾਰ ਨਹੀਂ, ਤੁਹਾਨੂੰ ਧਨ ਦਾ ਕੋਈ ਹੰਕਾਰ ਨਹੀਂ, ਤੁਸੀਂ ਸਿੱਧੇ ਸਾਧੇ ਹੋ। ਤੁਮ ਤਨ ਧਨੀ ਉਦਾਰ ਤਿਆਗੀ, ਤਿਆਗੀ ਕਾਹਦੇ, ਪਰਮਾਤਮਾ ਕਿਵੇਂ ਤਿਆਗੀ ਹੋ ਸਕਦਾ, ਉਹ ਤਿਆਗੀ ਇਸ ਤਰ੍ਹਾਂ ਦੇ ਤੁਸੀਂ ਕਿ ਤੁਸੀਂ ਬੰਦੇ ਨੂੰ ਦੇ ਕੇ ਫਿਰ ਉਹਦੇ ਨਾਲ ਕੋਈ ਇਹ ਨਹੀਂ ਕਰਦੇ ਵੀ ਮੈਂ ਤੈਨੂੰ ਇਹ ਦਿੱਤਾ ਸੀ, ਉਹਦੇ ਤੋਂ ਵਾਪਸੀ ਉਸਤਤ ਨਹੀਂ ਕਰਾਉਣਾ ਚਾਹੁੰਦੇ। ਤੁਮ ਤਨ ਧਨੀ ਉਦਾਰ ਤਿਆਗੀ, ਸਰਵਨ ਸੁਣੀਐ ਸੋ ਜਸ ਤੁਮਾਰ। ਮੈਂ ਤੁਹਾਡਾ ਜਸ ਕੰਨਾਂ ਨਾਲ ਇਸ ਤਰ੍ਹਾਂ ਦਾ ਸੁਣਿਆ ਹੋਇਆ, ਪ੍ਰਭੂ ਨੇ ਕਿਹਾ ਜਾਂ ਹੋਰ ਕਿਸੇ ਤੋਂ ਮੰਗ ਲੈ, ਰਸਤੇ ਵਿਚ ਹੋਰ ਨਹੀਂ ਮਿਲਿਆ ਤੈਨੂੰ, ਕਈ ਤੁਹਾਡੀ ਜ਼ਮੀਨ ਤੇ ਬਾਦਸ਼ਾਹ ਨੇ, ਕਈ ਦੇਸ਼ ਨੇ, ਉਨ੍ਹਾਂ ਦੇ ਰਾਜੇ ਨੇ, ਉਨ੍ਹਾਂ ਕੋਲ ਬੜਾ ਧਨ ਹੈ, ਅਮੀਰ ਲੋਕ ਨੇ ਤੁਹਾਡੇ ਕੋਲ, ਉਨ੍ਹਾਂ ਕੋਲੋਂ ਮੰਗ ਲੈ, ਕਬੀਰ ਸਾਹਿਬ ਕਹਿੰਦੇ ਮੰਗੋ ਕਾਹੇ, ਮੈਂ ਕਿਹਦੇ ਕੋਲੋਂ ਮੰਗਾ, ਰੰਕ ਸਭ ਦੇਖੋ ਹੇ ਵਾਹਿਗੁਰੂ, ਉਹ ਸਾਰੇ ਗਰੀਬ ਨੇ ਤੇ ਗਰੀਬਾਂ ਕੋਲੋਂ ਕੀ ਮੰਗਾ, ਉਹ ਬੜੇ ਗਰੀਬ ਨੇ ਤੇ ਗਰੀਬ ਤੇ ਹੈ ਨਹੀਂ, ਬੜਾ ਧਨ ਹੈ ਉਹਨਾਂ ਦੇ ਕੋਲ। ਕਹਿਣ ਲੱਗੇ ਧਨ ਤੇ ਹੈ ਪਰ ਇਹ ਉਹਨਾਂ ਦਾ ਨਹੀਂ, ਇਹ ਉਹਨਾਂ ਦਾ ਉਨਾ ਚਿਰ ਹੀ ਜਿੰਨਾ ਚਿਰ ਉਹਨਾਂ ਦਾ ਸਰੀਰ ਚੱਲਦਾ, ਉਹਦੇ ਤੋਂ ਬਾਅਦ ਕਿਸੇ ਹੋਰ ਦਾ ਹੋ ਜਾਣਾ ਇਕਦਮ। ਮੰਗੋ ਕਾਏ ਰੰਗ ਸਭ ਦੇਖੋ, ਤੁਝ ਹੀ ਤੇ ਮੇਰੋ ਨਿਸਤਾਰ, ਮੇਰਾ ਨਿਸਤਾਰਾ, ਮੇਰੇ ਜੀਵਨ ਦਾ ਹੱਲ ਸਿਰਫ ਤੁਹਾਡੇ ਤੋਂ ਹੀ ਹੋਣਾ। ਕਹਿਤ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਤੁਸੀਂ ਮਿਲਦਿਆਂ ਸਾਰ ਬੰਦੇ ਨੂੰ ਚਾਰ ਪਦਾਰਥਾਂ ਨਾਲ ਮਾਲਾਮਾਲ ਕਰ ਦਿੰਦੇ ਹੋ। ਚਾਰ ਪਦਾਰਥ ਬੜੀ ਵਾਰੀ ਆਉਣਗੇ ਗੁਰਬਾਣੀ ਵਿਚ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਗਿਣੇ ਨੇ ਵਿਦਵਾਨਾਂ ਨੇ। ਧਾਰਮਿਕ ਗ੍ਰੰਥਾਂ ਨੇ ਇਹਦੀ ਆਪਣੇ ਆਪਣੇ ਢੰਗ ਨਾਲ ਵਿਆਖਿਆ ਕੀਤੀ ਹੈ। ਧਰਮ ਅਰਥ ਕਾਮ ਔਰ ਮੋਕਸ਼ ਇਹ ਚਾਰ ਨੇ। ਇਹਨਾਂ ਦੇ ਵਿੱਚ ਕਾਮ ਜਿਹੜਾ ਹੈ ਉਹਦੇ ਅਰਥ ਨੇ ਕਾਮਨਾ, ਬੰਦੇ ਦੀ ਮੰਗ ਜਿਹੜੀ ਹੈ। ਕਾਮ ਦਾ ਅਰਥ ਹੈ ਮਨੁੱਖ ਦੀ ਵਾਸ਼ਨਾ, ਜਿਹੜਾ ਪ੍ਰਭੂ ਕੋਲ ਜਾਂਦਾ ਹੈ ਉਹਦੀ ਵਾਸ਼ਨਾ ਉਹ ਪੂਰੀ ਕਰ ਦਿੰਦਾ, ਉਹਦੀ ਕਾਮਨਾ ਖਤਮ ਹੋ ਜਾਂਦੀ ਹੈ, ਉਹਦੀ ਕਾਮਨਾ ਤ੍ਰਿਪਤ ਹੋ ਜਾਂਦੀ ਹੈ, ਉਹਦੀ ਇੱਛਾ ਸੰਪੂਰਨ ਹੋ ਜਾਂਦੀ ਹੈ। ਪਰ ਕਿਵੇਂ ਹੁੰਦੀ ਹੈ? ਧਰਮ, ਧਰਮ ਨੂੰ ਕਮਾਇਆ, ਧਰਮ ਨੂੰ ਕਮਾਇਆ ਕੀ ਮਿਲਦਾ? ਅਰਥ। ਇਹ ਅਰਥ ਜਿਹੜਾ ਸ਼ਬਦ ਹੈ ਇਹ ਇੰਗਲਿਸ਼ ਵਿੱਚ ਪ੍ਰਿਥਵੀ ਵਾਸਤੇ ਵਰਤਿਆ ਗਿਆ ਹੈ ਪਰ ਇੱਥੇ ਨਹੀਂ ਹੈ। ਅੰਗਰੇਜ਼ੀ ਵਾਲੇ ਅਰਥ ਨੂੰ ਧਰਤੀ ਕਹਿੰਦੇ। ਇੱਥੇ ਅਰਥ ਦੇ ਕੀ ਅਰਥ ਹੋਣਗੇ, ਉਹਦਾ ਭਾਵ ਕੀ ਹੈ? ਅਰਥ ਦਾ ਮਤਲਬ ਹੈ ਅਨਸਵਰ, ਹੱਲ ਕੀਤਾ ਹੋਇਆ ਸਵਾਲ। ਜਿਵੇਂ ਆਪਾਂ ਕਹਿੰਦੇ ਇਸ ਚੀਜ਼ ਦਾ ਇਹ ਅਰਥ ਹੈ, ਦੋ ਜਮ੍ਹਾਂ ਦੋ ਇਹਦਾ ਅਰਥ ਕੀ ਹੈ? ਚਾਰ। ਅਰਥ ਦੇ ਇੱਥੇ ਕੀ ਅਰਥ ਨੇ? ਜਿਹੜੇ ਚਾਰ ਪਦਾਰਥਾਂ ਵਿੱਚ ਅਰਥ ਆਉਂਦਾ ਹੈ, ਇੱਥੇ ਅਰਥ ਦੇ ਇਹ ਭਾਵ ਅਰਥ ਨੇ ਕਿ ਮਨੁੱਖ ਦਾ ਜੀਵਨ ਤੁਸੀਂ ਪੜੋਗੇ ਮੈਥ ਦੇ ਵਿੱਚ, ਹਿਸਾਬ ਦੇ ਵਿੱਚ, ਉੱਥੇ ਜਿੱਥੇ ਉੱਤਰ ਆਉਂਦਾ ਜਿਹਨੂੰ ਅੰਗਰੇਜ਼ ਹਿੰਦੀ ਵਾਲੇ ਉੱਤਰ ਕਹਿੰਦੇ ਨੇ, ਉਹਦਾ ਇੱਕ ਦੂਸਰਾ ਰੂਪ ਅਰਥ ਵੀ ਹੈ। ਜਿਵੇਂ ਸਾਰਾ ਸਵਾਲ ਜਿਹੜਾ ਕੁਐਸਚਨ ਹੈ ਮੈਥ ਦਾ, ਜਦੋਂ ਸਾਰਾ ਕੱਢਿਆ ਜਾਂਦਾ ਤੇ ਉਹਦਾ ਜਿਹੜਾ ਬਾਅਦ ਵਿੱਚ ਅੰਸਵਰ ਆਉਂਦਾ ਉਹਨੂੰ ਅਰਥ ਕਹਿੰਦੇ ਨੇ, ਵੀ ਇਹ ਸਵਾਲ ਹੱਲ ਹੋ ਗਿਆ। ਫਿਰ ਜੋ ਸਵਾਲ ਦਾ ਅਰਥ ਠੀਕ ਹੋਵੇ ਤੇ ਵੇਖਣ ਵਾਲਾ ਉਹਦੇ ਤੇ ਟਿਕ ਕਰ ਦਿੰਦਾ ਵੀ ਇਸ ਵਿਦਿਆਰਥੀ ਨੇ ਇਹ ਸਵਾਲ ਹੱਲ ਕਰ ਦਿੱਤਾ, ਇਹਦਾ ਅਰਥ ਇਹਦਾ ਅੰਸਵਰ ਠੀਕ ਕੱਢ ਦਿੱਤਾ। ਇਹ ਜਿਹੜਾ ਜੀਵਨ ਹੈ ਨਾ, ਮਨੁੱਖਾ ਜੀਵਨ, ਇਹ ਪਰਮਾਤਮਾ ਨੇ ਇੱਕ ਸਵਾਲ ਬਣਾ ਕੇ ਛੱਡ ਦਿੱਤਾ ਹੈ, ਇਹਦਾ ਅਰਥ ਨਹੀਂ ਕੱਢਿਆ। ਧਿਆਨ ਦੇਣਾ, ਸਾਡਾ ਜੀਵਨ ਚੱਲਿਆ ਜਿੱਥੋਂ ਜੀਵਨ ਦੀ ਸ਼ੁਰੂਆਤ ਹੋਈ ਹੈ, ਇਹ ਕੱਲਾ ਸਵਾਲ ਹੈ, ਇਹਦਾ ਜਵਾਬ ਨਹੀਂ ਮਿਲਿਆ, ਜਨਮ ਲੈ ਕੇ ਜਵਾਬ ਨਹੀਂ ਮਿਲਿਆ ਅਜੇ, ਇਸ ਲਈ ਪਤਾ ਨਹੀਂ ਲੱਗ ਰਿਹਾ। ਮਨੁੱਖ ਅੰਦਰ ਅੰਦਰ ਸੋਚਦਾ ਰਹਿੰਦਾ ਹੈ ਮੈਂ ਕੁਝ ਕਰਨਾ ਹੈ ਅਜੇ। ਇਹ ਖਿਆਲ ਕਰਨਾ ਸਾਰਿਆਂ ਦਾ ਤਜਰਬਾ ਹੋਵੇਗਾ ਵੀ ਇੰਨੇ ਸਾਲਾਂ ਤੋਂ ਅਸੀਂ ਜਿਹੜੀਆਂ ਇੱਛਾ ਕੀਤੀਆਂ ਸਨ ਉਹਨਾਂ ਵਿੱਚੋਂ ਕਈ ਪੂਰੀਆਂ ਵੀ ਹੋ ਚੁੱਕੀਆਂ ਨੇ। ਜਿਵੇਂ ਸੋਚਿਆ ਸੀ ਅਮੀਰ ਹੋਵਾਂਗੇ, ਅਮੀਰ ਵੀ ਹੋ ਗਏ, ਆਹ ਅਹੁਦਾ ਚਾਹੀਦਾ ਅਹੁਦਾ ਵੀ ਮਿਲ ਗਿਆ ਹੈ, ਸਮਾਜ ਵਿੱਚ ਇੱਜ਼ਤ ਵੀ ਮਿਲ ਗਈ ਹੈ, ਵਿਦਿਆ ਪੜ੍ਹਨੀ ਸੀ ਉਹ ਵੀ ਮਿਲ ਗਈ, ਐਜੂਕੇਸ਼ਨ ਵਿੱਚ ਪੂਰੇ ਹੋ ਗਏ, ਇਹ ਸਾਰਾ ਕੁਝ ਕਈ ਕੁਝ ਕਰ ਲਿਆ ਜਿਹੜਾ ਸੋਚਿਆ ਸੀ ਹੋ ਗਿਆ। ਪਰ ਇੱਕ ਅੰਦਰ ਅਚਵੀ ਜਿਹੀ ਹੋ ਰਹੀ ਹੈ, ਅੰਦਰ ਇੱਕ ਬੇਚੈਨੀ ਹੋ ਰਹੀ ਹੈ, ਉਹ ਅੰਦਰੋਂ ਕਹਿ ਰਹੀ ਵੀ ਅਜੇ ਕੁਝ ਹੋਰ ਕੋਈ ਕੰਮ ਕਰਨ ਵਾਲਾ ਰਹਿੰਦਾ ਹੈ, ਜਿਹਦਾ ਪਤਾ ਨਹੀਂ ਲੱਗ ਰਿਹਾ, ਕੋਈ ਕੰਮ ਰਹਿੰਦਾ ਅੰਦਰ ਜਿਹੜਾ ਦੁਖੀ ਕਰ ਰਿਹਾ। ਔਰ ਆਮ ਬੰਦੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਮੇਰਾ ਕੰਮ ਰਹਿੰਦਾ, ਉਹਨੂੰ ਸਿਰਫ ਇਹ ਰਹਿੰਦਾ ਹੈ ਕਿ ਮੈਨੂੰ ਅੰਦਰ ਕੋਈ ਦੁੱਖ ਹੈ, ਇਹ ਸਾਰਿਆਂ ਨੂੰ ਪਤਾ ਹੈ। ਇਸ ਲਈ ਲੋਕ ਸਹਾਰਾ ਲੈਂਦੇ ਨੇ ਗੁਰੂ ਦਾ ਵੀ ਸਕੂਨ ਮਿਲਦਾ ਹੈ। ਇਹ ਪਦਾਰਥਵਾਦੀ ਵੀ ਕਹਿੰਦੇ ਨੇ ਗੁਰਦੁਆਰੇ ਜਾ ਰਹੇ, ਚਲੋ ਥੋੜਾ ਜਿਹਾ ਸਕੂਨ ਮਿਲੇਗਾ, ਥੋੜਾ ਜਿਹਾ ਆਰਾਮ ਆ ਜਾਏਗਾ, ਆ ਤੜਫ ਰਹੇ ਸੀ ਸਾਰੇ ਦਿਨ ਦੇ, ਉਹ ਸਕੂਨ ਕਿਉਂ ਮਿਲਦਾ ਹੈ? ਉਹ ਥੋੜਾ ਜਿਹਾ ਟੀਚਰ ਕੋਲ ਆ ਗਿਆ, ਇਸ ਕਰਕੇ ਥੋੜਾ ਜਿਹਾ ਮਿਲਦਾ। ਇਹ ਜਿਹੜਾ ਜੀਵਨ ਹੈ, ਸਵਾਲ ਪਾ ਕੇ ਛੱਡਿਆ ਪਰਮਾਤਮਾ ਨੇ, ਇਹਦਾ ਹੱਲ ਨਹੀਂ ਕੱਢਿਆ। ਹੱਲ ਇਸ ਜੀਵਨ ਵਿੱਚ ਜਿੰਨਾ ਚਿਰ ਨਾ ਕੱਢਿਆ, ਇਹਦਾ ਅਰਥ, ਇਹਦਾ ਅੰਸ਼ਵਰ ਨਾ ਜਿੰਨਾ ਚਿਰ ਆਇਆ, ਉਨਾ ਚਿਰ ਮਨੁੱਖ ਭਾਵੇਂ ਸੋਨੇ ਦੀ ਰੋਟੀ ਖਾ ਲੈ ਬੇਚੈਨ ਹੀ ਰਹੇਗਾ, ਕਿਉਂਕਿ ਉਹ ਕਰਨ ਵਾਲਾ ਜਿਹੜਾ ਕੰਮ ਸੀ ਵਿੱਚ ਹੀ ਅਟਕਿਆ ਹੋਇਆ, ਜ਼ਰੂਰੀ ਸੀ ਜਿਹੜਾ ਬਹੁਤ। ਇਸ ਜੀਵਨ ਦਾ ਸਵਾਲ ਹੱਲ ਕਿੰਨੇ ਕਰਨਾ ਹੈ? ਆਪ ਨਹੀਂ ਕਰ ਸਕਦੇ, ਆਪਣੇ ਆਪ ਤੋਂ ਨਹੀਂ ਹੋ ਸਕਦਾ, ਇਹ ਬੜਾ ਔਖਾ ਹੈ। ਇਹ ਗੁਰੂ ਕੋਲ ਜਾਣਾ ਪਏਗਾ, ਗੁਰੂ ਕੋਲ ਪੜ੍ਹਨਾ ਪਏਗਾ, ਗੁਰੂ ਕੋਲੋਂ ਵਿਦਿਆ ਲੈਣੀ ਪਏਗੀ ਧਰਮ ਦੀ, ਗੁਰੂ ਕੋਲੋਂ ਇਹ ਵਿਦਿਆ ਲੈ ਕੇ ਉਸ ਵਿਦਿਆ ਨੂੰ ਚੰਗੀ ਤਰ੍ਹਾਂ ਹੰਡਾਉਣਾ ਪਏਗਾ, ਤੇ ਫਿਰ ਗੁਰੂ ਕਹੇਗਾ ਹੁਣ ਤੂੰ ਪਰਫੈਕਟ ਹੋ ਗਿਆ, ਹੁਣ ਤੂੰ ਪੜ੍ਹ ਗਿਆ, ਹੁਣ ਤੂੰ ਆਪਣੇ ਜੀਵਨ ਦਾ ਖੁਦ ਸਵਾਲ ਹੱਲ ਕਰਕੇ ਮੈਨੂੰ ਦਿਖਾ, ਉੱਤਰ ਕੀ ਆਉਂਦਾ ਤੇਰਾ, ਉੱਤਰ ਕੀ ਆਉਂਦਾ ਹੈ? ਤੇ ਜਦੋਂ ਸਿੱਖ ਕਮਾਈ ਕਰੇਗਾ, ਉਹਦੇ ਜੀਵਨ ਦੇ ਵਿੱਚ ਉਹਦੇ ਸਵਾਲ ਦਾ ਜਵਾਬ ਮਿਲੇਗਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਉਹਨੂੰ ਲੱਭ ਪਏਗਾ ਕਿ ਜੋਤ ਤੋਂ ਜੀਵਨ ਸ਼ੁਰੂ ਹੋਇਆ ਸੀ ਤੇ ਜੋਤ ਤੇ ਆ ਕੇ ਖਤਮ ਹੁੰਦਾ ਹੈ। ਜਿਵੇਂ ਇੱਕ ਰੁੱਖ 20 ਸਾਲਾਂ ਵਿੱਚ ਵੱਡਾ ਹੁੰਦਾ ਹੈ, ਉਹਦਾ ਜੀਵਨ ਬੀਜ ਤੋਂ ਸ਼ੁਰੂ ਹੁੰਦਾ ਹੈ, ਤੇ ਜਦੋਂ ਉਹਦਾ ਬੀਜ ਪੱਕਦਾ ਉਦੋਂ ਬੀਜ ਤੇ ਆ ਕੇ ਖਤਮ ਹੋ ਜਾਂਦਾ ਹੈ। ਮਨੁੱਖ ਦਾ ਜੀਵਨ ਪਰਮਾਤਮਾ ਤੋਂ ਸ਼ੁਰੂ ਹੋਇਆ ਤੇ ਪਰਮਾਤਮਾ ਤੇ ਆ ਕੇ ਸਮਾਪਤੀ ਹੋਣੀ ਹੈ, ਉਹਦੇ ਤੋਂ ਪਹਿਲਾਂ ਇਹ ਰੋਂਦਾ ਹੀ ਰਹੇਗਾ, ਰਸਤੇ ਵਿੱਚ ਰਹੇਗਾ, ਸਮਾਪਤੀ ਨਹੀਂ ਹੋਏਗੀ, ਭਟਕਦਾ ਰਹੇਗਾ ਰਾਹਾਂ ਵਿੱਚ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਬੀਜ ਬੀਜ ਦੇਖਿਓ ਅਨੇਕ ਪ੍ਰਕਾਰਾਂ, ਫਲ ਪਾਕੇ ਤੇ ਇੱਕ ਅੰਕਾਰਾ। ਬੀਜ ਬੀਜਿਆ ਸੀ, ਜਿੰਨਾ ਚਿਰ ਬੀਜ ਨਹੀਂ ਆਇਆ, ਜੇ ਰਾਹ ਵਿੱਚ ਰਹਿ ਗਿਆ ਬੇਕਾਰ ਚਲਾ ਗਿਆ। ਤੁਸੀਂ ਜ਼ਿਮੀਦਾਰੀ ਬਾਰੇ ਜਾਣਦੇ ਹੋਵੋਗੇ, ਇੱਕ ਜ਼ਿਮੀਦਾਰ ਇੱਕ ਬੀਜ ਬੀਜਦਾ ਕਣਕ ਦਾ, ਇੱਕ ਬੀਜ, ਉਹਦਾ ਮਨੋਰਥ ਕੀ ਹੈ ਉਸ ਬੀਜ ਦੇ ਬੀਜਣ ਦਾ? ਇੱਕ ਇੱਕ ਏਕੜ ਦੇ ਵਿੱਚ 40 ਕਿਲੋ ਬੀਜ ਪਾਉਂਦਾ ਉਹ ਕਣਕ ਦਾ, ਮਨੋਰਥ ਕੀ ਹੈ? ਇਹ 40 ਕਿਲੋ ਜਿਹੜਾ ਬੀਜ ਹੈ, ਇਹ 50-60 ਮਣ ਤੱਕ ਚਲਾ ਜਾਏ, ਵੱਧ ਜਾਏ, ਇਹ ਮਨੋਰਥ ਹੁੰਦਾ ਉਹਦਾ। ਤੇ ਜੇ ਕੋਈ ਜ਼ਿਮੀਦਾਰ ਇਹ ਬੀਜ ਬੀਜੇ, ਉਹਦਾ ਬੂਟਾ ਵੀ ਉੱਗ ਪਏ, ਬੂਟੇ ਨੂੰ ਪੱਤੇ ਵੀ ਨਿਕਲ ਜਾਣ, ਸਿੱਟੇ ਦੇ ਨੇੜੇ ਆ ਕੇ ਉਸ ਬੂਟੇ ਨੂੰ ਬਿਮਾਰੀ ਪੈ ਜਾਏ, ਉਹ ਸਿੱਟਾ ਪੱਕੇ ਨਾ, ਤੇ ਉਹ ਜ਼ਿਮੀਦਾਰ ਕੀ ਕਹੇਗਾ? ਉਹ ਮੱਥੇ ਤੇ ਹੱਥ ਧਰ ਕੇ ਇਹ ਕਹੇਗਾ ਵੀ ਮੈਂ ਇਸ ਵਾਰੀ ਸਫਲ ਨਹੀਂ ਹੋਇਆ, ਕਿਉਂ? ਜਿਹੜਾ ਬੀਜ ਬੀਜਿਆ ਸੀ ਉਹ ਬੀਜ ਤੱਕ ਨਹੀਂ ਅਪੜਿਆ, ਰਾਹ ਵਿੱਚ ਰਹਿ ਗਿਆ, ਇਸ ਲਈ ਉਸ ਫਸਲ ਨੂੰ ਕੱਟ ਦਏਗਾ, ਉਹ ਵਿੱਚ ਹੀ ਰਹਿ ਜਾਏਗਾ। ਇਸੇ ਤਰ੍ਹਾਂ ਮਨੁੱਖ ਦੇ ਜੀਵਨ ਵਿੱਚ ਪਰਮਾਤਮਾ ਨੇ ਨਾਮ ਰੂਪੀ ਬੀਜ ਬੀਜਿਆ ਹੈ, ਜੇ ਤਾਂ ਇਹ ਸਿਰੇ ਚੜ ਗਿਆ, ਇਹ ਪੱਕ ਗਿਆ, ਫਿਰ ਤਾਂ ਅਸੀਂ ਸਫਲ ਹੋ ਗਏ ਜੀਵਨ ਦੇ ਵਿੱਚ, ਪਰਮਾਤਮਾ ਤੱਕ ਚਲੇ ਗਏ। ਤੇ ਜੇ ਇਹਨੂੰ ਰਸਤੇ ਵਿੱਚ ਜਾਂ ਬਿਮਾਰੀਆਂ ਲੱਗ ਗਈਆਂ, ਜਿਹੜੀਆਂ ਲੱਗੀਆਂ ਹੋਈਆਂ ਨੇ ਰਾਹ ਵਿੱਚ, ਫਿਕਾਰਾਂ ਦੀਆਂ ਬਿਮਾਰੀਆਂ, ਉਹ ਇਹਨੂੰ ਬੂਟੇ ਨੂੰ ਖਾ ਗਈਆਂ, ਰਾਹ ਵਿੱਚ ਰਹਿ ਗਿਆ, ਫਿਰ ਬੇਕਾਰ ਹੋ, ਫਸਲ ਉੱਜੜ ਗਈ, ਰਾਹ ਵਿੱਚ ਰਹਿ ਗਿਆ, ਕੁਝ ਨਹੀਂ ਮਿਲਿਆ ਇਹਦੇ ਵਿੱਚ। ਇਸ ਲਈ ਇਹ ਬਚਨ ਆਏਗਾ, ਸਫਲ 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 ਭਈ ਯਾਤਰਾ। ਸਫਲ ਦੇ ਅਰਥ ਕੀ ਨੇ? ਸਫਲ ਦੇ ਅਰਥ ਨੇ ਫਲ ਸਹਿਤ, ਜਿਹਨੂੰ ਫਲ ਲੱਗ ਜਾਏ, ਜਿਵੇਂ ਕਿਸੇ ਅੰਬ ਨੂੰ ਫਲ ਲੱਗ ਜਾਣ, ਉਹਦਾ ਜੀਵਨ ਅੰਬ ਤੋਂ ਸ਼ੁਰੂ ਹੋਇਆ ਸੀ, ਕਈ ਅੰਬ ਲੱਗ ਗਏ, ਕਈ ਫਲ ਲੱਗ ਗਏ। ਇਸੇ ਤਰ੍ਹਾਂ ਸਤਿਗੁਰਾਂ ਨੇ ਕਿਹਾ, ਜਿਨ੍ਹਾਂ ਦਾ ਜੀਵਨ ਰਾਹ ਵਿੱਚ ਰਹਿ ਜਾਏ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜੋ ਸੁੰਜੇ ਅੰਦਰ ਖੇਤ। ਉਹ ਇਸ ਤਰ੍ਹਾਂ ਦੇ ਤਿਲ ਹੋ ਗਏ ਜਿਹੜੇ ਉੱਗੇ ਵੀ, ਜਿਨ੍ਹਾਂ ਨੂੰ ਪੱਤੇ ਵੀ ਲੱਗੇ, ਜਿਹੜੇ ਸਿੱਟਿਆਂ ਤੱਕ ਵੀ ਆਏ, ਪਰ ਕੀ ਹੋਇਆ? ਉਹ ਜਿਹੜੇ ਬੀਜ ਸਨ ਉਹਨਾਂ ਦੇ ਵਿੱਚ ਦਾਣੇ ਨਹੀਂ ਪਏ, ਤੇ ਜ਼ਿਮੀਦਾਰ ਨੇ ਵੇਖਿਆ ਇਹਨਾਂ ਦੇ ਵਿੱਚ ਦਾਣੇ ਨਹੀਂ, ਤੇ ਜ਼ਿਮੀਦਾਰ ਉਹਨੂੰ ਖੇਤ ਵਿੱਚ ਹੀ ਛੱਡ ਕੇ ਤੁਰ ਗਿਆ, ਵੀ ਇਹਦਾ ਕਰਾਂਗੇ ਕੀ, ਇਹਦੇ ਇਸ ਸਿੱਟੇ ਵਿੱਚ ਦਾਣਾ ਹੀ ਕੋਈ ਨਹੀਂ ਹੈ। ਇਸ ਤਰ੍ਹਾਂ ਪਰਮਾਤਮਾ ਮਨੁੱਖ ਕੋਲ ਆਉਂਦਾ ਜਦੋਂ ਉਹਦੀ ਉਮਰ ਪੂਰੀ ਹੋ ਜਾਂਦੀ ਮੌਤ ਦੇ ਰੂਪ ਵਿੱਚ, ਔਰ ਉਹਦੇ ਜੀਵਨ ਨੂੰ ਟੋਹ ਕੇ ਵਹਿੰਦਾ ਵੀ ਕੋਈ ਦਾਣਾ ਆਇਆ ਕਿ ਨਹੀਂ ਨਾਮ ਦਾ ਵਿੱਚ, ਕਿ ਕੱਲਾ ਸਿੱਟਾ ਹੀ ਹੈ ਬਸ, ਕਿ ਇਕੱਲੇ ਪਦਾਰਥ ਹੀ ਬਣੇ ਨੇ ਹੁਣ ਤੱਕ, ਜਿਨ੍ਹਾਂ ਦੇ ਜੀਵਨ ਵਿਚ ਦਾਣੇ ਹੁੰਦੇ ਨੇ ਉਨ੍ਹਾਂ ਨੂੰ ਪਰਮਾਤਮਾ ਆਪਣੇ ਗੋਦੀ ਤੱਕ ਲੈ ਜਾਂਦਾ ਮੌਤ ਤੋਂ ਬਾਅਦ, ਪ੍ਰਵਾਨ ਕਰ ਲੈਂਦਾ ਹੈ, ਤੇ ਜਿਹੜੇ ਸਿੱਟੇ ਜਿਹੜੇ ਸਰੀਰ ਨਾਮ ਤੋਂ ਖਾਲੀ ਹੁੰਦੇ ਨੇ ਉਨ੍ਹਾਂ ਨੂੰ ਸਿੱਟ ਜਾਂਦਾ ਵੀ ਜਾਓ 84 ਲੱਖ ਜੋਨ ਵਿਚ ਤੁਸੀਂ ਹੁਣ ਭੁਗਤਦੇ ਰਹੋ ਕਿਉਂਕਿ ਤੁਹਾਨੂੰ ਦਾਣਾ ਨਹੀਂ ਲੱਗਾ, ਪਰਤ ਕੇ ਸ਼ੁਰੂ ਕਰੋ ਤੁਸੀਂ, ਫਿਰ ਆਪਣਾ ਜੀਵਨ ਆਰੰਭ ਤੋਂ ਸ਼ੁਰੂ ਕਰੋ। ਜਦੋਂ ਇਹ ਸਮਾਪਤੀ ਹੋਏਗੀ, ਦਾਣੇ ਤੇ ਜੀਵਨ ਆਏਗਾ, ਤਾਂ ਮੈਂ ਤੁਹਾਨੂੰ ਪ੍ਰਵਾਨ ਕਰਾਂਗਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਗੁਰੂ ਨੂੰ ਚੇਤੇ ਨਹੀਂ ਕਰਦੇ ਉਂਝ ਬੜੇ ਸਿਆਣੇ ਨੇ। ਛੁੱਟੇ ਤਿਲ ਬੁਆੜ ਜਿਉ ਉਸ ਸਿੱਟਿਆਂ ਵਾਂਗੂ ਇੱਥੇ ਹੀ ਰਹਿ ਜਾਂਦੇ ਨੇ। ਸੁੰਜੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ। ਫਿਰ ਜਿਹੜੇ ਸਿੱਟੇ ਖੇਤ ਵਿਚ ਰਹਿ ਜਾਂਦੇ ਨੇ ਉਹਦੇ ਕਈ ਸੈਂਕੜੇ ਖਸਮ ਬਣ ਜਾਂਦੇ ਨੇ। ਕੋਈ ਚੁਗਣ ਵਾਲਾ ਹੁੰਦਾ ਹੈ, ਉਹ ਵਹਿੰਦਾ, ਉਹ ਸੁੱਟ ਜਾਂਦਾ ਹੈ। ਫਿਰ ਤੀਸਰਾ ਹੁੰਦਾ, ਉਹ ਦੇਖ ਕੇ ਵੀ ਉਹ ਵੀ ਸੁੱਟ ਜਾਂਦਾ ਹੈ। ਕਹੋ ਨਾਨਕ ਸੌ ਨਾ। ਫਲੀਆਂ ਫੁੱਲੀਆਂ ਬੱਪੜੇ, ਇਹ ਬੂਟੇ ਵਿਚਾਰੇ ਫਲੇ ਵੀ ਸਨ ਫੁੱਲੇ ਵੀ ਸਨ, ਪੀ ਤਨ ਵਿਚ ਸੁਭਾਹ, ਪਰ ਸਿੱਟਿਆਂ ਦੇ ਵਿਚ ਦਾਣਿਆਂ ਦੀ ਥਾਂ ਤੇ ਸੁਭਾਹ ਪੈ ਗਈ ਸੀ। ਜੀਵਨ ਅੱਧ ਵਿਚ ਰਹਿ ਗਿਆ। ਸਫਲ ਦਾ ਮਤਲਬ ਜਿਨ੍ਹਾਂ ਦੇ ਜੀਵਨ ਨੂੰ ਨਾਮ ਰੂਪੀ ਬੀਜ ਲੱਗ ਗਿਆ, ਉਨ੍ਹਾਂ ਦੇ ਜੀਵਨ ਦੇ ਵਿਚ ਸੰਪੂਰਨਤਾ ਆ ਗਈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਕਹਿੰਦੇ ਅਗਮ ਅਗੋਚਰਾ, ਤੇਰਾ ਅੰਤ ਨਾ ਪਾਇਆ। ਇਹ ਸੰਸਾਰ ਤੂੰ ਸੁੰਦਰ ਬਣਾਇਆ, ਸਿਆਣਾ ਬਣਾਇਆ ਹੈ, ਸਮਝਦਾਰ ਬਣਾਇਆ ਹੈ, ਇਹਦੇ ਵਿਚ ਮੂਰਖ ਵੀ ਪੈਦਾ ਕੀਤੇ ਨੇ, ਚੰਗੇ ਲੋਕ ਵੀ ਪੈਦਾ ਕੀਤੇ ਨੇ। ਇਹ ਸਾਰੀ ਕਲਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਵੀ ਇਹ ਤੂੰ ਕਿਹੜੀ ਖੇਡ ਖੇਡ ਰਿਹਾ। ਤੂੰ ਅਗੰਮ ਹੈ। ਅਗੰਮ ਦਾ ਅਰਥ ਜਿਹਦੇ ਤੱਕ ਗਮਤਾ ਨਾ ਹੋ ਸਕੇ, ਜਿਹਦੇ ਤੱਕ ਪਹੁੰਚਿਆ ਨਾ ਜਾਏ। ਅਗੋਚਰ, ਅਗੋਚਰ ਦਾ ਅਰਥ ਹੈ ਜਿਹੜਾ ਗਿਆਨ ਇੰਦਰੀਆਂ ਦੀ ਪਕੜ ਵਿਚ ਨਾ ਆਵੇ, ਅੱਖਾਂ ਦੀ ਪਕੜ ਵਿਚ, ਕੰਨਾਂ ਦੀ, ਹੱਥਾਂ ਦੀ ਪਕੜ ਵਿਚ ਨਾ ਆਵੇ। ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ, ਕਿਨੇ ਤੇਰਾ ਆਪਣਾ ਆਪ ਤੂੰ ਜਾਣੇ। ਆਪਣੇ ਆਪੇ ਨੂੰ ਤੂੰ ਖੁਦ ਆਪ ਹੀ ਜਾਣਦਾ, ਤੈਨੂੰ ਕੋਈ ਨਹੀਂ ਜਾਣ ਸਕਦਾ। ਜੀ ਜੰਤ ਸਭ ਖੇਲ ਤੇਰਾ, ਆ ਸਾਰਾ ਜਗਤ ਤੂੰ ਖੇਡ ਬਣਾਈ ਹੋਈ ਹੈ, ਲੋਕ ਖੇਡ ਰਹੇ ਨੇ। ਕਿਆ ਕੋ ਆਖ ਵਿਖਾਣੇ, ਇਹਦੇ ਬਾਰੇ ਕੋਈ ਕੀ ਵਿਖਾਣ ਕਰ ਸਕਦਾ, ਕੀ ਕਹਿ ਸਕਦਾ ਜਗਤ ਦੇ ਸੰਬੰਧ ਵਿਚ। ਆਖ ਹੈ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ। ਇਹ ਜਿਹੜੇ ਲੋਕ ਕੁਝ ਆਖ ਰਹੇ ਨੇ, ਕੁਝ ਵੇਖ ਰਹੇ ਨੇ, ਇਹ ਸਾਰਾ ਤੇਰਾ ਹੀ, ਤੇਰੇ ਤੋਂ ਤਾਕਤ ਲੈ ਕੇ ਸਾਰੇ ਕਰ ਰਹੇ ਨੇ। ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹੜੇ ਉਹਦੇ ਤੱਕ ਪਹੁੰਚ ਵੀ ਗਏ, ਉਨ੍ਹਾਂ ਨੇ ਸਾਨੂੰ ਇੱਕ ਤਰ੍ਹਾਂ ਦੇ ਨਾਲ ਸਮਝਾਉਣਾ ਕੀਤਾ ਕਿ ਅਕਾਲ ਪੁਰਖ ਵਾਹਿਗੁਰੂ ਦਾ ਜੇ ਤੂੰ ਨਾਮ ਜਪਣਾ ਹੈ ਤਾਂ ਉਸ ਨੂੰ ਫੜਨ ਵਾਸਤੇ ਨਾ ਜਪ, ਉਹਦਾ ਅੰਤ ਲੈਣ ਵਾਸਤੇ ਨਾ ਜਪ, ਉਹਦਾ ਨਾਮ ਜਪ ਉਹਦੇ ਵਿਚ ਲੀਨ ਹੋਣ ਵਾਸਤੇ, ਉਹਦੇ ਸਾਹਮਣੇ ਜਾਣ ਵਾਸਤੇ। ਇਹ ਦੋ ਤਰੀਕੇ ਨੇ ਉਸ ਅਕਾਲ ਪੁਰਖ ਨੂੰ ਲੱਭਣ ਦਾ ਯਤਨ ਕਰਨਾ ਔਰ ਉਹਦੇ ਤੇ ਅਧਿਕਾਰ ਕਰਨ ਦਾ ਯਤਨ ਕਰਨਾ ਵੀ ਮੈਂ ਆਪਣੀ ਤਪੱਸਿਆ ਨਾਲ ਉਹਨੂੰ ਪ੍ਰਾਪਤ ਕਰ ਲਾਂਗਾ। ਇਹ ਗੁਰਮਤ ਦਾ ਤਰੀਕਾ ਨਹੀਂ। ਗੁਰਮਤ ਦਾ ਤਰੀਕਾ ਹੈ ਉਹਦੇ ਅੱਗੇ ਪੇਸ਼ ਹੋ ਜਾਣਾ, ਉਹਦੇ ਅੱਗੇ ਸਮਰਪਿਤ ਹੋ ਜਾਣਾ, ਉਹਦੇ ਵਿਚ ਲੀਨ ਹੋਣ ਦਾ ਯਤਨ ਕਰਨਾ। ਇਸ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਇਸ ਨਾਮ ਦੁਆਰਾ ਉਸ ਅਗੰਮ ਵਾਹਿਗੁਰੂ ਵਿਚ ਲੀਨ ਹੋਣ ਦਾ ਯਤਨ ਕਰੀਏ। ਸੋ ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਖਿਮਾ ਕਰਨੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ।